ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 5 ਜੁਲਾਈ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਰੱਬ, ਸੁਨਹਿਰੀ ਮਤਨ ਜ਼ਬੂਰ। ਰੱਬ ਦੀ ਸ਼ਫਕਤ ਹਮੇਸ਼ਾ ਦੀ ਏ। ਜਵਾਬੀ ਪੜ੍ਹਾਈ ਜ਼ਬੂਰ। ਅਸਮਾਨ ਰੱਬ ਦਾ ਜਲਾਲ ਜ਼ਾਹਰ ਕਰਦਾ ਏ ਅਤੇ ਹਵਾ ਉਹਦੀ ਦਸਤਕਾਰੀ ਵਿਖਾਉਂਦੀ ਏ। ਦਿਨ ਨਾਲ ਦਿਨ ਗੱਲ ਕਰਦਾ ਏ ਅਤੇ ਰਾਤ ਨੂੰ ਰਾਤ ਹਿਕਮਤ ਸਿਖਾਉਂਦੀ ਏ। ਨਾ ਬੋਲਣਾ ਏ, ਨਾ ਕਲਾਮ, ਨਾ ਉਹਨਾਂ ਦੀ ਆਵਾਜ਼ ਸੁਣਦੀ ਏ। ਰੱਬ ਦੀ ਸ਼ਰੀਅਤ ਕਾਮਲ ਏ, ਉਹ ਜਿੰਦ ਨੂੰ ਬਹਾਲ ਕਰਦੀ ਏ। ਰੱਬ ਦੀ ਗਵਾਹੀ ਸੱਚੀ ਏ, ਨਾ ਦਾਨ ਨੂੰ ਸਿਆਣ ਦਿੰਦੀ ਏ। ਰੱਬ ਦੇ ਕਾਨੂੰਨ ਰਾਸਤ ਨੇ, ਉਹ ਦਿਲ ਨੂੰ ਸਕੂਨ ਦਿੰਦੇ ਨੇ। ਰੱਬ ਦਾ ਹੁਕਮ ਬੇਐਬ ਏ, ਉਹ ਅੱਖੀਆਂ ਨੂੰ ਰੋਸ਼ਨ ਕਰਦਾ ਏ। ਅਸੀਂ ਤੇਰੀ ਮੁਕਤੀ ਉੱਤੇ ਸ਼ਾਦਿਆਨਾ ਵਜਾਵਾਂਗੇ ਅਤੇ ਆਪਣੇ ਰੱਬ ਦੇ ਨਾਂ ਉੱਤੇ ਝੰਡੇ ਖੜ੍ਹੇ ਕਰਾਂਗੇ। ਹੁਣ ਮੈਨੂੰ ਪਤਾ ਚੱਲ ਗਿਆ ਵੀ ਖੁਦਾਵੰਦ ਆਪਣੇ ਮਮਸੂਨ ਨੂੰ ਬਚਾ ਲੈਂਦਾ ਏ। ਉਹ ਆਪਣੇ ਸੱਜੇ ਹੱਥ ਦੀ ਮੁਕਤੀ ਦੇਣ ਵਾਲੀ ਤਾਕਤ ਨਾਲ ਆਪਣੇ ਪਾਕ ਅਸਮਾਨ ਉੱਤੋਂ ਉਹਨੂੰ ਜਵਾਬ ਦੇਵੇਗਾ। ਕਿਸੇ ਨੂੰ ਰੱਥਾਂ ਉੱਤੇ ਅਤੇ ਕਿਸੇ ਨੂੰ ਘੋੜਿਆਂ ਉੱਤੇ ਭਰੋਸਾ ਏ, ਪਰ ਅਸੀਂ ਤੇ ਖੁਦਾਵੰਦ ਸਾਡੇ ਰੱਬ ਦਾ ਨਾਂ ਹੀ ਲਵਾਂਗੇ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਤੁਸੀਂ ਖੁਦਾਵੰਦ ਸਾਡੇ ਰੱਬ ਦੀ ਵਡਿਆਈ ਕਰੋ ਅਤੇ ਉਹਦੇ ਪੈਰਾਂ ਦੀ ਚੌਕੀ ਉੱਤੇ ਸਜਦਾ ਕਰੋ। ਉਹ ਪਾ ਕੇ ਖਰੂਜ ਅਤੇ ਮੂਸਾ ਆਪਣੇ ਸਹੁਰੇ ਯਤਰੂ ਦੀਆਂ, ਜਿਹੜਾ ਮਦਿਆਨ ਦਾ ਕਾਹਨ ਸੀ, ਭੇਡ ਬੱਕਰੀਆਂ ਚਾਰਦਾ ਸੀ ਅਤੇ ਉਹ ਭੇਡ ਬੱਕਰੀਆਂ ਨੂੰ ਹਨਕਾਉਂਦਾ ਹੋਇਆ ਉਹਨਾਂ ਨੂੰ ਬੀਆਬਾਨ ਦੇ ਪਰਲੇ ਪਾਸਿਓਂ ਰੱਬ ਦੇ ਪਹਾੜ ਦੇ ਨੇੜੇ ਲੈ ਆਇਆ ਅਤੇ ਖੁਦਾਵੰਦ ਦਾ ਇੱਕ ਫਰਿਸ਼ਤਾ ਝਾੜੀ ਵਿੱਚੋਂ ਅੱਗ ਦੇ ਚੰਗਿਆੜੇ ਵਿੱਚ ਉਹਦੇ ਉੱਤੇ ਜ਼ਾਹਰ ਹੋਇਆ। ਉਹਨੇ ਧਿਆਨ ਕੀਤਾ ਅਤੇ ਕੀ ਵੇਖਦਾ ਏ ਵੀ ਇੱਕ ਝਾੜੀ ਵਿੱਚ ਅੱਗ ਲੱਗੀ ਹੋਈ ਏ, ਪਰ ਉਹ ਝਾੜੀ ਸੜਦੀ ਨਹੀਂ। ਫਿਰ ਮੂਸਾ ਨੇ ਆਖਿਆ ਵੀ ਮੈਂ ਹੁਣ ਜ਼ਰਾ ਉੱਧਰ ਜਾ ਕੇ ਇਸ ਮੰਜ਼ਰ ਨੂੰ ਵੇਖਾਂਗਾ ਵੀ ਇਹ ਝਾੜੀ ਕਿਉਂ ਨਹੀਂ ਸੜਦੀ। ਜਦੋਂ ਖੁਦਾਵੰਦ ਨੇ ਵੇਖਿਆ ਵੀ ਉਹ ਵੇਖਣ ਲਈ ਕਤਰਾ ਕੇ ਆ ਰਿਹਾ ਏ ਅਤੇ ਰੱਬ ਨੇ ਉਹਨੂੰ ਝਾੜੀ ਵਿੱਚੋਂ ਆਵਾਜ਼ ਦਿੱਤੀ ਅਤੇ ਆਖਿਆ ਐ ਮੂਸਾ, ਐ ਮੂਸਾ। ਉਹਨੇ ਆਖਿਆ ਮੈਂ ਹਾਜ਼ਰ ਵਾਂ। ਫਿਰ ਉਹਨੇ ਆਖਿਆ ਇੱਧਰ ਕੋਲ ਨਾ ਆ, ਆਪਣੇ ਪੈਰਾਂ ਤੋਂ ਜੁੱਤੀ ਲਾ, ਕਿਉਂ ਜੇ ਜਿਹੜੀ ਥਾਂ 'ਤੇ ਤੂੰ ਖਲੋਤਾ ਏ ਉਹ ਪਾਕ ਧਰਤੀ ਏ। ਫਿਰ ਉਹਨੇ ਆਖਿਆ ਮੈਂ ਤੇਰੇ ਪਿਓ ਦਾਦੇ ਦਾ ਰੱਬ, ਯਾਨੀ ਇਬਰਾਹਾਮ ਦਾ ਰੱਬ ਅਤੇ ਯਾਕੂਬ ਦਾ ਰੱਬ ਅਤੇ ਇਜ਼ਹਾਕ ਦਾ ਰੱਬ ਵਾਂ। ਮੂਸਾ ਨੇ ਆਪਣਾ ਮੂੰਹ ਲੁਕੋਇਆ, ਕਿਉਂ ਜੇ ਉਹ ਰੱਬ ਉੱਤੇ ਨਜ਼ਰ ਕਰਨ ਤੋਂ ਡਰਦਾ ਸੀ। ਅਤੇ ਖੁਦਾਵੰਦ ਨੇ ਆਖਿਆ ਮੈਂ ਆਪਣੇ ਲੋਕਾਂ ਦੀਆਂ ਤਕਲੀਫਾਂ ਜਿਹੜੇ ਮਿਸਰ ਵਿੱਚ ਨੇ ਖੂਬ ਵੇਖੀਆਂ ਅਤੇ ਉਹਨਾਂ ਦੀ ਫਰਿਆਦ ਜਿਹੜੀ ਬੇਗਾਰ ਲੈਣ ਵਾਲਿਆਂ ਦੇ ਪਾਰੋਂ ਸੀ ਸੁਣੀ, ਅਤੇ ਮੈਂ ਉਹਨਾਂ ਦੇ ਦੁੱਖਾਂ ਨੂੰ ਜਾਣਦਾ ਵਾਂ। ਇਸ ਲਈ ਹੁਣ ਆ, ਮੈਂ ਤੈਨੂੰ ਫਰਾਉਨ ਦੇ ਕੋਲ ਘੱਲਦਾ ਵਾਂ ਭਈ ਤੂੰ ਮੇਰੀ ਕੌਮ ਬਣੀ ਇਸਰਾਇਲ ਨੂੰ ਮਿਸਰ ਵਿੱਚੋਂ ਕੱਢ ਲਿਆਵੀਂ। ਜਦ ਮੈਂ ਬਣੀ ਇਸਰਾਇਲ ਦੇ ਕੋਲ ਜਾ ਕੇ ਉਹਨਾਂ ਨੂੰ ਆਖਾਂਗਾ ਭਈ ਤੁਹਾਡੇ ਪਿਓ ਦਾਦੇ ਦੇ ਰੱਬ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਏ, ਅਤੇ ਉਹ ਮੈਨੂੰ ਆਖਣ ਭਈ ਉਹਦਾ ਨਾਂ ਕੀ ਏ, ਅਤੇ ਮੈਂ ਉਹਨਾਂ ਨੂੰ ਕੀ ਦੱਸਾਂ। ਰੱਬ ਨੇ ਮੂਸਾ ਨੂੰ ਆਖਿਆ ਜੋ ਮੈਂ ਹਾਂ ਸੋ ਮੈਂ ਹਾਂ। ਇਸ ਲਈ ਤੂੰ ਬਣੀ ਇਸਰਾਇਲ ਨੂੰ ਇੰਜ ਆਖੀ ਭਈ ਮੈਂ ਜੋ ਹਾਂ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਏ। ਖਰੂਜ ਤਦ ਮੂਸਾ ਨੇ ਜਵਾਬ ਦਿੱਤਾ ਪਰ ਉਹ ਮੇਰਾ ਇਤਬਾਰ ਹੀ ਨਹੀਂ ਕਰਨਗੇ, ਨਾ ਮੇਰੀ ਗੱਲ ਸੁਣਨਗੇ। ਉਹ ਆਖਣਗੇ ਭਈ ਖੁਦਾਵੰਦ ਤੈਨੂੰ ਖਾਲੀ ਨਹੀਂ ਦਿੱਤਾ। ਅਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਭਈ ਇਹ ਤੇਰੇ ਹੱਥ ਵਿੱਚ ਕੀ ਏ? ਉਹਨੇ ਆਖਿਆ ਸੋਟੀ। ਫਿਰ ਉਹਨੇ ਆਖਿਆ ਉਹਨੂੰ ਧਰਤੀ ਉੱਤੇ ਸੁੱਟ। ਉਹਨੇ ਉਹਨੂੰ ਧਰਤੀ ਉੱਤੇ ਸੁੱਟਿਆ ਅਤੇ ਉਹ ਸੱਪ ਬਣ ਗਈ ਅਤੇ ਮੂਸਾ ਉਹਦੇ ਕੋਲੋਂ ਨੱਸਿਆ। ਤਦ ਖੁਦਾਵੰਦ ਨੇ ਮੂਸਾ ਨੂੰ ਆਖਿਆ ਹੱਥ ਵਧਾ ਕੇ ਉਹਦੀ ਪੂਛਲ ਫੜ ਲੈ। ਉਹਨੇ ਹੱਥ ਵਧਾਇਆ ਅਤੇ ਉਹਨੂੰ ਫੜ ਲਿਆ ਅਤੇ ਉਹਦੇ ਹੱਥ ਵਿੱਚ ਸੋਟੀ ਬਣ ਗਿਆ, ਤਾਂ ਜੋ ਉਹ ਇਤਬਾਰ ਕਰਨ ਵੀ ਖੁਦਾਵੰਦ ਉਹਨਾਂ ਦੇ ਪਿਓ ਦਾਦੇ ਦਾ ਰੱਬ, ਇਬਰਾਹੀਮ ਦਾ ਰੱਬ ਅਤੇ ਯਾਕੂਬ ਦਾ ਰੱਬ ਤੈਨੂੰ ਵਿਖਾਲੀ ਦਿੱਤਾ ਏ। ਫਿਰ ਖੁਦਾਵੰਦ ਨੇ ਉਹਨੂੰ ਇਹ ਵੀ ਆਖਿਆ ਵੀ ਤੂੰ ਆਪਣਾ ਹੱਥ ਆਪਣੇ ਸੀਨੇ ਉੱਤੇ ਧਰ ਕੇ ਉਹਨੂੰ ਢੱਕ ਲੈ। ਉਹਨੇ ਆਪਣਾ ਹੱਥ ਆਪਣੇ ਸੀਨੇ ਉੱਤੇ ਧਰ ਕੇ ਢੱਕ ਲਿਆ ਤੇ ਜਦ ਉਹਨੇ ਉਹਨੂੰ ਬਾਹਰ ਕੱਢ ਕੇ ਵੇਖਿਆ ਤੇ ਉਹਦਾ ਹੱਥ ਕੋਹੜ ਨਾਲ ਬਰਫ਼ ਵਾਂਗਰ ਚਿੱਟਾ ਸੀ। ਉਹਨੇ ਆਖਿਆ, ਭਈ ਤੂੰ ਆਪਣਾ ਹੱਥ ਫਿਰ ਆਪਣੇ ਸੀਨੇ ਉੱਤੇ ਧਰ ਕੇ ਢੱਕ ਲੈ। ਉਹਨੇ ਫਿਰ ਸੀਨੇ ਉੱਤੇ ਧਰ ਕੇ ਢੱਕ ਲਿਆ। ਜਦ ਉਹਨੇ ਉਹਨੂੰ ਬਾਹਰ ਕੱਢ ਕੇ ਵੇਖਿਆ ਤੇ ਉਹ ਫਿਰ ਉਹਦੇ ਬਾਕੀ ਪਿੰਡੇ ਵਾਂਗਰ ਹੋ ਗਿਆ। ਤੇ ਇੰਜ ਹੋਵੇਗਾ ਵੀ ਜੇ ਉਹ ਤੇਰਾ ਯਕੀਨ ਨਾ ਕਰਨ ਤੇ ਪਹਿਲੇ ਮੁਆਜ਼ੇ ਨੂੰ ਵੀ ਨਾ ਮੰਨਣ ਤੇ ਦੂਜੇ ਮੁਆਜ਼ੇ ਦੇ ਪਾਰੋਂ ਯਕੀਨ ਕਰ ਲੈਣਗੇ। ਤਦ ਮੂਸਾ ਨੇ ਖੁਦਾਵੰਦ ਨੂੰ ਆਖਿਆ, ਐ ਖੁਦਾਵੰਦ, ਮੈਂ ਫਸੀ ਨਹੀਂ, ਨਾ ਤਾਂ ਪਹਿਲੇ ਹੀ ਸੀ ਅਤੇ ਨਾ ਜਦ ਤੂੰ ਆਪਣੇ ਬੰਦੇ ਨਾਲ ਕਲਾਮ ਕੀਤਾ, ਬਲਕਿ ਰੁਕ ਰੁਕ ਕੇ ਬੋਲਦਾ ਵਾਂ ਅਤੇ ਮੇਰੀ ਜ਼ਬਾਨ ਕੁੰਦੇ। ਤਦ ਖੁਦਾਵੰਦ ਨੇ ਉਹਨੂੰ ਆਖਿਆ, ਭਈ ਬੰਦੇ ਦਾ ਮੂੰਹ ਕਿੰਨੇ ਬਣਾਇਆ ਹੈ ਅਤੇ ਕੌਣ ਗੂੰਗਾ ਜਾਂ ਬੋਲਾ ਜਾਂ ਸਜਾਖਾ ਜਾਂ ਅੰਨਾ ਕਰਦਾ ਹੈ? ਕੀ ਮੈਂ ਹੀ ਜਿਹੜਾ ਖੁਦਾਵੰਦ ਵਾਂ ਇਹ ਨਹੀਂ ਕਰਦਾ? ਇਸ ਲਈ ਹੁਣ ਤੂੰ ਜਾ ਅਤੇ ਮੈਂ ਤੇਰੀ ਜ਼ਬਾਨ ਦਾ ਜ਼ਿੰਮਾ ਲੈਂਦਾ ਵਾਂ ਅਤੇ ਤੈਨੂੰ ਸਿਖਾਉਂਦਾ ਰਹਾਂਗਾ ਭਈ ਤੂੰ ਕੀ ਆਖ। ਅਬਰਾਨੀਓ, ਹੁਣ ਇਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਅਤੇ ਨਾ ਵੇਖੀਆਂ ਸ਼ੈਵਾਂ ਦਾ ਸਬੂਤ ਹੈ, ਕਿਉਂ ਜੇ ਇਹਦੇ ਬਾਰੇ ਬਜ਼ੁਰਗਾਂ ਦੇ ਹੱਕ ਵਿੱਚ ਚੰਗੀ ਗਵਾਹੀ ਦਿੱਤੀ ਗਈ। ਇਮਾਨ ਨਾਲ ਹੀ ਅਸੀਂ ਪਤਾ ਕਰਦੇ ਹਾਂ ਵੀ ਜਹਾਨ ਰੱਬ ਦੇ ਆਖਰ ਨਾਲ ਬਣੇ ਨੇ, ਇਹ ਨਹੀਂ ਵੀ ਜੋ ਕੁਝ ਵਿਖਾਲੀ ਦਿੰਦਾ ਹੈ ਜ਼ਾਹਰੀ ਸ਼ੈਵਾਂ ਨਾਲ ਬਣਿਆ ਹੈ, ਅਤੇ ਇਮਾਨ ਦੇ ਬਗੈਰ ਉਹਨੂੰ ਪਸੰਦ ਆਉਣਾ ਨਾਮੁਮਕਿਨ ਹੈ। ਇਸ ਲਈ ਵੀ ਰੱਬ ਦੇ ਕੋਲ ਆਉਣ ਵਾਲੇ ਨੂੰ ਇਮਾਨ ਲਿਆਉਣਾ ਚਾਹੀਦਾ ਹੈ ਵੀ ਉਹ ਹੈ ਏ ਅਤੇ ਆਪਣੇ ਤਾਲਬਾਂ ਨੂੰ ਬਦਲਾ ਦਿੰਦਾ ਹੈ। ਇਮਾਨ ਪਰੋਂ ਹੀ ਮੂਸਾ ਨੇ ਵੱਡੇ ਹੋ ਕੇ ਫਰਾਉਨ ਦੀ ਧੀ ਦਾ ਪੁੱਤਰ ਅਖਵਾਉਣ ਤੋਂ ਇਨਕਾਰ ਕੀਤਾ। ਇਸ ਲਈ ਉਹਨੇ ਪਾਪ ਦਾ ਚੰਦ ਰੋਜ਼ਾ ਮਜ਼ਾ ਲੈਣ ਦੀ ਬਜਾਏ ਰੱਬ ਦੀ ਉਮਤ ਨਾਲ ਬਦਸਲੂਕੀ ਬਰਦਾਸ਼ਤ ਕਰਨ ਨੂੰ ਬਹੁਤਾ ਪਸੰਦ ਕੀਤਾ ਅਤੇ ਮਸੀਹ ਵਾਸਤੇ ਲਾਨਤਾਨ ਉਠਾਉਣ ਨੂੰ ਮਿਸਰ ਦੇ ਖਜ਼ਾਨਿਆਂ ਤੋਂ ਵੱਡੀ ਦੌਲਤ ਜਾਣਿਆ, ਕਿਉਂ ਜੇ ਉਹਦੀ ਨਜ਼ਰ ਅਜਰ ਪਾਉਣ ਉੱਤੇ ਸੀ। ਇਮਾਨ ਪਰੋਂ ਹੀ ਉਹਨੇ ਬਾਦਸ਼ਾਹ ਦੇ ਗੁੱਸੇ ਤੋਂ ਨਾ ਡਰ ਕੇ ਮਿਸਰ ਨੂੰ ਛੱਡ ਦਿੱਤਾ, ਇਸ ਲਈ ਵੀ ਉਹ ਨਾ ਵੇਖੇ ਹੋਏ ਨੂੰ ਜਿਵੇਂ ਵੇਖ ਕੇ ਸਾਬਤ ਕਦਮ ਰਿਹਾ। ਹੁਣ ਹੋਰ ਕੀ ਆਖਾਂ, ਇੰਨਾ ਵੇਲ ਕਿੱਥੇ ਵੀ ਜਦੂਨ ਅਤੇ ਬਰਕ ਅਤੇ ਸਮਸੂਨ ਅਤੇ ਇਫਤਾ ਅਤੇ ਦਾਊਦ ਅਤੇ ਸੈਮੂਅਲ ਅਤੇ ਨਬੀਆਂ ਦਾ ਹਾਲ ਦੱਸ ਸਕਾਂ? ਉਹਨਾਂ ਨੇ ਇਮਾਨ ਦੇ ਪਾਰੋਂ ਹੀ ਸਲਤਨਤਾਂ ਨੂੰ ਮਗਲੂਬ ਕੀਤਾ, ਰਾਸਤਬਾਜ਼ੀ ਦੇ ਕੰਮ ਕੀਤੇ, ਵਾਅਦਾ ਕੀਤੀਆਂ ਹੋਈਆਂ ਸ਼ੈਵਾਂ ਨੂੰ ਹਾਸਲ ਕੀਤਾ, ਸ਼ੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੀ ਤੇਜ਼ੀ ਨੂੰ ਬੁਝਾਇਆ, ਤਲਵਾਰ ਦੀ ਧਾਰ ਤੋਂ ਬਚ ਕੇ ਨਿਕਲੇ, ਕਮਜ਼ੋਰੀ ਵਿੱਚ ਜ਼ੋਰ ਵਾਲੇ ਬਣੇ, ਲੜਾਈ ਵਿੱਚ ਦਲੇਰ ਬਣੇ, ਵੈਰਾਂ ਦੀਆਂ ਫੌਜਾਂ ਨੂੰ ਨਸਾਇਆ। ਜ਼ਬੂਰ, ਐ ਮੇਰੀ ਜਾਨ, ਤੂੰ ਕਿਉਂ ਡਿੱਗੀ ਜਾਨੀ ਏ? ਤੂੰ ਅੰਦਰੋਂ ਹੀ ਅੰਦਰ ਕਿਉਂ ਬੇਚੈਨ ਏ? ਰੱਬ ਤੂੰ ਆਸ ਰੱਖ, ਕਿਉਂ ਜੇ ਉਹ ਮੇਰੇ ਮੁਖੜੇ ਦੀ ਰੌਣਕ ਅਤੇ ਮੇਰਾ ਰੱਬ ਏ। ਦਿਨ ਨੂੰ ਖੁਦਾਵੰਦ ਆਪਣੀ ਸ਼ਫਕਤ ਵਿਖਾਵੇਗਾ ਅਤੇ ਰਾਤ ਨੂੰ ਮੈਂ ਉਹਦਾ ਗੀਤ ਗਾਵਾਂਗਾ, ਬਲਕਿ ਆਪਣੀ ਹਯਾਤ ਦੇ ਰੱਬ ਤੋਂ ਦੁਆ ਮੰਗਾਂਗਾ। ਜ਼ਬੂਰ, ਖੁਦਾਵੰਦ ਇਸਰਾਇਲ ਦਾ ਰੱਬ ਅਜ਼ਲ ਤੋਂ ਅਬਦ ਤਿਕਰ ਧੰਨ ਹੋਵੇ, ਅਤੇ ਸਾਰੀ ਕੌਮ ਆਖੇ ਆਮੀਨ। ਖੁਦਾਵੰਦ ਦੀ ਵਡਿਆਈ ਕਰੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਰੱਬ, ਵੱਡਾ ਮੈਂ ਹਾਂ, ਸਭ ਕੁਝ ਜਾਣਨ ਵਾਲਾ, ਸਭ ਕੁਝ ਵੇਖਣ ਵਾਲਾ, ਸਾਰੇ ਕੰਮ ਕਰਨ ਵਾਲਾ, ਸਾਰੀ ਸਿਆਣ, ਸਾਰਾ ਪਿਆਰ ਅਤੇ ਅਬਦੀ, ਅਸੂਲ, ਜਾਨ, ਰੂਹ, ਹਯਾਤੀ, ਸੱਚਿਆਈ, ਪਿਆਰ, ਸਾਰਾ ਮਵਾਦ, ਜ਼ਹਾਨਤ। ਸੈਕਸ਼ਨ ਅਤੇ 20 ਦੂਜੀਆਂ ਬੋਲੀਆਂ ਵਿੱਚ ਚੰਗਿਆਈ ਰੱਬ ਲਈ ਇੱਕ ਇਸਤਲਾਹ ਏ। ਸਹੀਫੇ ਉਸ ਸਭ ਨੂੰ ਜ਼ਾਹਰ ਕਰਦੇ ਨੇ ਜੋ ਕੁਝ ਉਹਨੇ ਚੰਗਾ ਬਣਾਇਆ, ਜਿਵੇਂ ਭਈ ਉਹ ਆਪ ਅਸੂਲ ਅਤੇ ਖਿਆਲ ਵਿੱਚ ਚੰਗਾ ਏ। ਇਸ ਲਈ ਰੂਹਾਨੀ ਸੰਸਾਰ ਚੰਗਾ ਏ ਅਤੇ ਇਹ ਰੱਬ ਨੂੰ ਉਂਝਦਾ ਹੀ ਜ਼ਾਹਰ ਕਰਦੀ ਏ ਜਿਵੇਂ ਉਹ ਹੈ ਏ। ਇਹ ਵਿਚਾਰ ਭਈ ਚੰਗਿਆਈ ਅਤੇ ਬੁਰਿਆਈ ਦੋਵੇਂ ਅਸਲੀ ਨੇ ਮਾਦੀ ਸੋਚ ਦਾ ਇੱਕ ਧੋਖਾ ਏ। ਸਾਇੰਸ ਜਿਹਦਾ ਸਤਿਆਨਾਸ਼ ਕਰਦੀ ਏ, ਬੁਰਿਆਈ ਕੁਝ ਨਹੀਂ ਏ, ਕੋਈ ਸ਼ੈ, ਸਿਆਣ, ਕੋਈ ਤਾਕਤ ਨਹੀਂ। ਅਲਾਹੀ ਮਵਾਦਲ ਤਿਬੀਆਤ ਦੀਆਂ ਬੁਨਿਆਦੀ ਤਜਵੀਜ਼ਾਂ ਦਾ ਖੁਲਾਸਾ ਹੇਠਾਂ ਲਿਖੀਆਂ ਹੋਈਆਂ 4 ਤਜਵੀਜ਼ਾਂ ਵਿੱਚ ਕੀਤਾ ਗਿਆ ਹੈ, ਜਿਹੜੀਆਂ ਮੇਰੇ ਨੇੜੇ ਆਪ ਹੀ ਵਾਜ਼ਿਆ ਤਜਵੀਜ਼ਾਂ ਨੇ। ਇੱਥੇ ਤੀਕਰ ਵੀ ਜੇ ਇਹਨਾਂ ਨੂੰ ਪਲਟਾ ਦਿੱਤਾ ਜਾਵੇ ਅਤੇ ਇਹ ਬਿਆਨ ਅਤੇ ਸਬੂਤ ਵਿੱਚ ਇੱਕੋ ਜਿਹੀਆਂ ਪਾਈਆਂ ਜਾਣਗੀਆਂ ਜਿਹੜੀਆਂ ਰਿਆਜ਼ੀ ਦੇ ਲਿਹਾਜ਼ ਨਾਲ ਸੱਚਾਈ ਦੇ ਨਾਲ ਇਹਨਾਂ ਦਾ ਸਾਫ਼ ਤਾਲੁਕ ਜ਼ਾਹਰ ਕਰਦੀਆਂ ਨੇ। ਡੀ ਕੁਇੰਸੀ ਆਖਦਾ ਏ ਕਿ ਰਿਆਜ਼ੀ ਦੇ ਕੋਲ ਖਲੋਣ ਲਈ ਪੈਰ ਨਹੀਂ, ਜਿਹੜੀ ਕਿ ਖਾਲਸ ਤੌਰ 'ਤੇ ਮਬਾਦਲ ਤਿਬਿਆਤੀ ਨਹੀਂ ਏ। ਇੱਕ, ਰੱਬ ਹੀ ਸਭ ਕੁਝ ਏ। ਦੋ, ਰੱਬ ਚੰਗਿਆਈ ਏ, ਰੱਬ ਸਿਆਣੇ। ਤਿੰਨ, ਰੱਬ, ਰੂਹ, ਸਾਰੀ ਹਸਤੀ, ਮਾਦੇ ਵਿੱਚ ਕੁਝ ਨਹੀਂ। ਚਾਰ, ਹਯਾਤੀ, ਰੱਬ, ਕਾਦਰ ਮੁਤਲਕ ਚੰਗਿਆਈ, ਮੌਤ, ਬਦੀ, ਪਾਪ, ਬਿਮਾਰੀ ਨੂੰ ਰੱਦ ਕਰਦੇ ਨੇ। ਬਿਮਾਰੀ, ਪਾਪ, ਬਦੀ, ਮੌਤ, ਚੰਗਿਆਈ, ਕਾਦਰ ਮੁਤਲਕ ਰੱਬ ਅਤੇ ਹਯਾਤੀ ਤੋਂ ਇਨਕਾਰੀ ਨੇ। ਚਾਰਾਂ ਤਜਵੀਜ਼ਾਂ ਵਿੱਚੋਂ ਕਿਹੜੀ ਤਰਦੀਦ ਅਸਲੀ ਏ? ਸਾਰੀਆਂ ਸੱਚ ਨਹੀਂ ਅਤੇ ਹੋ ਵੀ ਨਹੀਂ ਸਕਦੀਆਂ। ਪਾਕ ਕਲਾਮ ਦੇ ਮੁਤਾਬਕ ਮੈਂ ਵੇਖਿਆ ਏ ਭਈ ਰੱਬ ਸੱਚਾ ਏ, ਬਲਕਿ ਹਰ ਫਾਨੀ ਬੰਦਾ ਝੂਠਾ ਏ। ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ ਕਾਦਰ ਮੁਤਲਕ ਸਿਆਣ ਦੇ ਦਿੱਤੇ ਹੋਏ ਅਸਰਾਂ 'ਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਏ, ਜਿਹੜਾ ਇਨਸਾਨ ਨੂੰ ਇਮਾਨ ਅਤੇ ਸਮਝ ਦਿੰਦਾ ਏ, ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਏ, ਨਾ ਸਿਰਫ ਅਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ। ਮੂਸਾ ਨੇ ਇੱਕ ਕੌਮ ਨੂੰ ਮਾਦੇ ਦੀ ਬਜਾਏ ਰੂਹ ਵਿੱਚ ਰੱਬ ਦੀ ਇਬਾਦਤ ਕਰਨ ਵੱਲ ਲਾਇਆ ਅਤੇ ਲਾਫਾਨੀ ਸਿਆਣ ਦੀਆਂ ਦਿੱਤੀਆਂ ਹੋਈਆਂ ਹਸਤੀ ਦੀਆਂ ਵੱਡੀਆਂ ਇਨਸਾਨੀ ਕਾਬਲੀਅਤਾਂ ਨੂੰ ਬਿਆਨ ਕੀਤਾ। ਅਬਰਾਨੀਆਂ ਨੂੰ ਸ਼ਰੀਅਤ ਦੇਣ ਵਾਲਾ, ਬੋਲਣ ਵਿੱਚ ਧੀਮਾ, ਜੋ ਕੁਝ ਉਹਦੇ ਉੱਤੇ ਜ਼ਾਹਰ ਹੋਇਆ ਸੀ ਉਹ ਲੋਕਾਂ ਨੂੰ ਸਮਝਾਉਣ ਤੋਂ ਮਾਯੂਸ ਸੀ। ਹਿਕਮਤ ਤੋਂ ਹਦਾਇਤ ਪਾ ਕੇ ਜਦੋਂ ਉਹਨੇ ਆਪਣਾ ਅੱਸਾ ਧਰਤੀ ਉੱਤੇ ਸੁੱਟਿਆ ਅਤੇ ਉਹਨੇ ਉਹਨੂੰ ਸੱਪ ਬਣਦਿਆਂ ਵੇਖਿਆ, ਮੂਸਾ ਇਹਦੇ ਸਾਹਮਣੇ ਭੱਜ ਪਿਆ, ਪਰ ਸਿਆਣ ਨੇ ਉਹਨੂੰ ਵਾਪਸ ਮੁੜਨ ਅਤੇ ਉਸ ਸੱਪ ਨਾਲ ਨਿਬੜਨ ਦਾ ਹੁਕਮ ਦਿੱਤਾ ਅਤੇ ਫਿਰ ਮੂਸਾ ਦਾ ਡਰ ਦੂਰ ਹੋਇਆ। ਇਸ ਵਾਕਿਆ ਵਿੱਚ ਸਾਇੰਸ ਦੀ ਹਕੀਕਤ ਵੇਖੀ ਗਈ, ਮਾਦਾ ਸਿਰਫ ਸਾਹਮਣੇ ਲਿਆਇਆ ਗਿਆ। ਦਨਾਈ ਦੇ ਹੁਕਮ ਹੇਠਾਂ ਸੱਪ ਵਰਿਆਈ ਅਲਾਹੀ ਸਾਇੰਸ ਦੇ ਫਹਿਮ ਪਾਰੋਂ ਬਰਬਾਦ ਹੋਈ ਅਤੇ ਇਹਦਾ ਸਬੂਤ ਉਹ ਅੱਸਾ ਸੀ ਜਿਹਦੇ ਅੱਗੇ ਝੁਕਣਾ ਸੀ। ਉਹਨੂੰ ਖਬਰਦਾਰ ਕਰਨ ਲਈ ਮੂਸਾ ਦਾ ਭਰਮ ਫਿਰ ਆਪਣੀ ਤਾਕਤ ਗੁਆ ਚੁੱਕਿਆ ਸੀ ਜਦੋਂ ਉਹਨੇ ਇਹ ਦਰਿਆਫਤ ਕੀਤਾ ਵੀ ਜੋ ਕੁਝ ਉਹਨੇ ਜ਼ਾਹਰੀ ਤੌਰ 'ਤੇ ਵੇਖਿਆ ਏ ਉਹ ਅਸਲ ਵਿੱਚ ਸੀ, ਨਾ ਭਈ ਮਾਦੀ ਅਕੀਦੇ ਦਾ ਇੱਕ ਹਿੱਸਾ ਸੀ। ਜਦੋਂ ਮੂਸਾ ਨੇ ਪਹਿਲਾਂ ਆਪਣਾ ਹੱਥ ਆਪਣੇ ਸੀਨੇ ਉੱਤੇ ਰੱਖ ਕੇ ਢੱਕਿਆ ਅਤੇ ਫਿਰ ਬਰਫ਼ ਵਾਂਗਰ ਚਿੱਟਾ ਮੋਹਲਕ ਬਿਮਾਰੀ ਦੇ ਨਾਲ ਬਾਹਰ ਨਿਕਲਿਆ ਅਤੇ ਫਿਰ ਉਸੇ ਹੀ ਵੇਲੇ ਉਸੇ ਹੀ ਸਾਦਾ ਮਰਹਲੇ ਦੇ ਨਾਲ ਆਪਣੇ ਹੱਥ ਨੂੰ ਇਹਦੀ ਫਿਤਰੀ ਹਾਲਤ ਵਿੱਚ ਬਹਾਲ ਕਰ ਲਿਆ ਅਤੇ ਸਾਇੰਸੀ ਤੌਰ 'ਤੇ ਇਹ ਗੱਲ ਜ਼ਾਹਰ ਹੋਈ ਭਈ ਕੋੜ ਫਾਨੀ ਸਿਆਣ ਦੀ ਇੱਕ ਤਖਲੀਕ ਏ, ਨਾ ਭਈ ਮਾਦੇ ਦੀ ਕੋਈ ਹਾਲਤ ਏ। ਅਲਾਹੀ ਸਾਇੰਸ ਵਿੱਚ ਇਸ ਸਬੂਤ ਦੇ ਪਾਰੋਂ ਰੱਬ ਨੇ ਮੂਸਾ ਦੇ ਡਰ ਨੂੰ ਘੱਟ ਕਰ ਦਿੱਤਾ ਅਤੇ ਇਹਦੀ ਅੰਦਰੂਨੀ ਆਵਾਜ਼ ਉਹਦੇ ਲਈ ਰੱਬ ਦੀ ਆਵਾਜ਼ ਬਣ ਗਈ, ਜਿਹਨੇ ਆਖਿਆ, ਅਤੇ ਇੰਜ ਹੋਵੇਗਾ ਭਈ ਜੇ ਉਹ ਤੇਰਾ ਯਕੀਨ ਨਾ ਕਰਨ ਅਤੇ ਪਹਿਲੇ ਮੁਆਜ਼ੇ ਨੂੰ ਵੀ ਨਾ ਮੰਨਣ ਅਤੇ ਉਹ ਦੂਜੇ ਮੁਆਜ਼ੇ ਦੇ ਪਾਰੋਂ ਯਕੀਨ ਕਰਨਗੇ। ਅਤੇ ਫਿਰ ਆਉਣ ਵਾਲੇ ਵਰ੍ਹਿਆਂ ਵਿੱਚ ਇਹ ਹੋਇਆ ਭਈ ਯਸੂ ਦੇ ਪਾਰੋਂ ਹਸਤੀ ਦੀ ਸਾਇੰਸ ਨੂੰ ਜ਼ਾਹਰ ਕੀਤਾ ਗਿਆ, ਜਿਹਨੇ ਪਾਣੀ ਨੂੰ ਮੈਂ ਵਿੱਚ ਬਦਲ ਕੇ ਆਪਣੇ ਤਾਲਬਿਲਮਾਂ ਨੂੰ ਸਿਆਣ ਦੀ ਤਾਕਤ ਵਿਖਾਈ ਅਤੇ ਸਿਆਣ ਦੀ ਬਾਲਾਦਸਤੀ ਨੂੰ ਸਾਬਤ ਕਰਨ ਲਈ ਉਹਨਾਂ ਨੂੰ ਸਿਖਾਇਆ ਵੀ ਕਿੰਜ ਨੁਕਸਾਨ ਪਹੁੰਚਾਏ ਬਗੈਰ ਸੱਪਾਂ ਤੋਂ ਨਿਬੜਨਾ ਏ, ਕਿੰਜ ਬਿਮਾਰ ਨੂੰ ਸ਼ਿਫਾ ਦੇਣੀ ਅਤੇ ਬਦਰੂਆਂ ਨੂੰ ਕੱਢਣਾ ਏ। ਹੋਰ ਸਮਝਣ ਲਈ ਜੋ ਅਸੀਂ ਪਹਿਲਾਂ ਤੋਂ ਜਾਣਦੇ ਹਾਂ ਉਹਨੂੰ ਹੋਰ ਅਮਲ ਵਿੱਚ ਲਿਆਉਣਾ ਪਵੇਗਾ। ਸਾਨੂੰ ਇਹ ਯਾਦ ਰੱਖਣਾ ਪਵੇਗਾ ਵੀ ਸੱਚਾਈ ਨੂੰ ਜਦ ਸਮਝਿਆ ਜਾਂਦਾ ਏ ਅਤੇ ਉਹ ਅਸਬਾਤ ਦੇ ਕਾਬਲ ਹੋਵੇਗਾ, ਅਤੇ ਇਹ ਭਈ ਚੰਗਿਆਈ ਤਦ ਤੀਕਰ ਨਹੀਂ ਸਮਝੀ ਜਾਂਦੀ ਜਦ ਤੀਕਰ ਉਹਨੂੰ ਜ਼ਾਹਰ ਨਾ ਕੀਤਾ ਜਾਵੇ। ਜੇ ਥੋੜ੍ਹੇ ਵਿੱਚ ਦਿਆਨਦਾਰ ਹਾਂ ਤਾਂ ਸਾਨੂੰ ਬਹੁਤੇ ਦਾ ਮੁਖਤਾਰ ਬਣਾਇਆ ਜਾਵੇਗਾ। ਕਦੀ ਕਦੀ ਸਾਨੂੰ ਇਹ ਮੰਨਣ 'ਤੇ ਮਜਬੂਰ ਕੀਤਾ ਜਾਂਦਾ ਏ ਭਈ ਹਨੇਰਾ ਲੋ ਵਾਂਗਰ ਅਸਲੀ ਏ, ਜਦਕਿ ਸਾਇੰਸ ਪੱਕ ਕਰਦੀ ਏ ਭਈ ਹਨੇਰਾ ਬਸ ਲੋ ਦੇ ਫਾਨੀ ਫਹਿਮ ਦੀ ਗੈਰ ਮੌਜੂਦਗੀ ਏ ਜਿਹਦੇ ਆਉਣ ਨਾਲ ਹਨੇਰਾ ਅਸਲੀ ਸ਼ਨਾਖਤ ਗਵਾ ਦਿੰਦਾ ਏ। ਇਸ ਲਈ ਪਾਪ ਅਤੇ ਦੁੱਖ, ਬਿਮਾਰੀ ਅਤੇ ਮੌਤ, ਹਯਾਤੀ ਅਤੇ ਰੱਬ ਦੀ ਫਰਜ਼ੀ ਗੈਰ ਮੌਜੂਦਗੀ ਨੇ, ਅਤੇ ਇਹ ਸੱਚਾਈ ਅਤੇ ਪਿਆਰ ਦੇ ਸਾਹਮਣੇ ਗਲਤੀ ਦੇ ਤਸਵਰਾਂ ਵਾਂਗਰ ਨੱਸ ਜਾਂਦੇ ਨੇ। ਇਸ ਗਲਤ ਫਹਿਮੀ ਦਾ ਸ਼ਿਕਾਰ ਹੋਣ ਲਈ ਤਿਆਰ ਨਾ ਹੋਵੋ ਭਈ ਤੁਸੀਂ ਬਿਮਾਰ ਹੋ ਜਾਂ ਨਿਜ਼ਾਮ ਵਿੱਚ ਕੋਈ ਬਿਮਾਰੀ ਪੈਦਾ ਹੋ ਰਹੀ ਹੈ, ਬਜਾਏ ਇਹਦੇ ਵੀ ਤੁਸੀਂ ਜੱਗ ਉੱਤੇ ਕਿਸੇ ਪਾਪ ਦੇ ਫਿਤਨੇ ਦਾ ਸ਼ਿਕਾਰ ਹੋ ਜਾਓ, ਵੀ ਪਾਪ ਦੀਆਂ ਆਪਣੀਆਂ ਲੋੜਾਂ ਹੁੰਦੀਆਂ ਨੇ। ਜਦੋਂ ਕਿਸੇ ਫਰਜ਼ੀ ਕਾਨੂੰਨ ਦੀ ਖਿਲਾਫ ਵਰਜ਼ੀ ਹੁੰਦੀ ਹੈ ਅਤੇ ਤੁਸੀਂ ਆਖਦੇ ਹੋ ਵੀ ਇਹਦੇ ਵਿੱਚ ਖਤਰਾ ਹੈ, ਇਹ ਡਰ ਹੀ ਅਸਲ ਖਤਰਾ ਹੈ ਅਤੇ ਜਿਸਮਾਨੀ ਅਸਰਾਂ ਵੱਲ ਧਿਆਨ ਕਰਦਾ ਹੈ, ਅਸੀਂ ਅਖਲਾਕੀ ਜਾਂ ਰੂਹਾਨੀ ਕਾਨੂੰਨ ਦੇ ਟੁੱਟਣ ਤੋਂ ਇਲਾਵਾ ਅਸਲ ਵਿੱਚ ਕਿਸੇ ਹੋਰ ਸ਼ੈਅ ਦੇ ਟੁੱਟਣ ਨਾਲ ਪੀੜ ਮਹਿਸੂਸ ਨਹੀਂ ਕਰ ਸਕਦੇ। ਫਾਨੀ ਯਕੀਨ ਦੇ ਕਾਨੂੰਨ ਇਹ ਸਮਝਣ ਨਾਲ ਖਰਾਬ ਹੁੰਦੇ ਨੇ ਭਈ ਰੂਹ ਗੈਰ ਫਾਨੀ ਹੈ ਅਤੇ ਇਹ ਭਈ ਫਾਨੀ ਸੋਚ ਵੇਲੇ ਦੌਰਾਂ ਅਤੇ ਬਿਮਾਰੀਆਂ ਦੀਆਂ ਕਿਸਮਾਂ ਲਈ ਕਾਨੂੰਨ ਨਹੀਂ ਬਣਾ ਸਕਦੀ ਜਿਹਦੇ ਨਾਲ ਫਾਨੀ ਲੋਕ ਮਰ ਜਾਂਦੇ ਨੇ। ਰੱਬ ਕਾਨੂੰਨ ਬਣਾਉਣ ਵਾਲਾ ਹੈ ਪਰ ਉਹ ਗਲਤ ਤਰ੍ਹਾਂ ਦੇ ਅਸੂਲ ਬਣਾਉਣ ਵਾਲਾ ਲਿਖਾਰੀ ਨਹੀਂ ਹੈ। ਅਜ਼ਲੀ ਹਯਾਤੀ ਅਤੇ ਪਿਆਰ ਵਿੱਚ ਕੋਈ ਬਿਮਾਰੀ ਪਾਪ ਨਹੀਂ ਨਾ ਹੀ ਮੌਤ ਹੈ ਅਤੇ ਪਾਕ ਕਲਾਮ ਵਾਜ਼ਿਆ ਕਰਦਾ ਹੈ ਭਈ ਅਸੀਂ ਅਜ਼ਲੀ ਰੱਬ ਵਿੱਚ ਜਿਉਂਦੇ ਤੁਰਦੇ ਫਿਰਦੇ ਅਤੇ ਆਪਣਾ ਵਜੂਦ ਰੱਖਦੇ ਹਾਂ। ਸੱਚਾਈ ਵਿੱਚ ਗਲਤੀ ਦਾ ਕੋਈ ਸ਼ਾਊਰ ਨਹੀਂ ਹੈ, ਮੁਹੱਬਤ ਵਿੱਚ ਨਫ਼ਰਤ ਦਾ ਕੋਈ ਫਹਿਮ ਨਹੀਂ ਹੈ, ਹਯਾਤੀ ਦੀ ਮੌਤ ਨਾਲ ਕੋਈ ਸਾਂਝ ਨਹੀਂ ਹੈ। ਸੱਚਾਈ, ਹਯਾਤੀ ਅਤੇ ਮੁਹੱਬਤ ਹਰ ਉਸ ਸ਼ੈਅ ਲਈ ਹਲਾਕਤ ਦਾ ਇੱਕ ਕਾਨੂੰਨ ਹੈ ਜਿਹੜੀ ਇਹਨਾਂ ਦੇ ਉਲਟ ਹੈ, ਕਿਉਂ ਜੇ ਇਹ ਆਪ ਰੱਬ ਦੇ ਸਵਾ ਕੁਝ ਵੀ ਜ਼ਾਹਰ ਨਹੀਂ ਕਰਦੀਆਂ। ਬਿਮਾਰੀ, ਪਾਪ ਅਤੇ ਮੌਤ ਹਯਾਤੀ ਦੇ ਫਲ ਨਹੀਂ, ਇਹ ਬੇਅੰਗੀਆਂ ਨੇ ਜਿਨ੍ਹਾਂ ਨੂੰ ਸੱਚਾਈ ਬਰਬਾਦ ਕਰਦੀ ਹੈ। ਕਾਮਲੀਅਤ ਗੈਰ ਕਾਮਲੀਅਤ ਨੂੰ ਹਯਾਤੀ ਨਹੀਂ ਦਿੰਦੀ, ਕਿਉਂ ਜੇ ਰੱਬ ਨੇਕ ਅਤੇ ਸਾਰੇ ਜਾਨਦਾਰਾਂ ਦਾ ਸਰ ਚਸ਼ਮਾ ਹੈ, ਉਹ ਇਖਲਾਕੀ ਜਾਂ ਬਦਨੀ ਬਦਸੂਰਤੀ ਪੈਦਾ ਨਹੀਂ ਕਰਦਾ। ਇਸ ਲਈ ਅਜਿਹਾ ਵਿਗਾੜ ਅਸਲੀ ਨਹੀਂ ਬਲਕਿ ਨਜ਼ਰ ਦਾ ਧੋਖਾ ਅਤੇ ਗਲਤੀ ਦਾ ਸਰਾਬ ਹੈ। ਇਲਾਹੀ ਸਾਇੰਸ ਇਹਨਾਂ ਵੱਡੀਆਂ ਅਸਲੀਅਤਾਂ ਨੂੰ ਜ਼ਾਹਰ ਕਰਦੀ ਹੈ। ਸਾਡੀ ਨਜ਼ਰ ਵਿੱਚ ਕਿਹੜੀ ਸ਼ੈਅ ਮਵਾਦ ਹੋਣੀ ਚਾਹੀਦੀ ਹੈ? ਗਲਤੀ, ਤਬਦੀਲ ਕਰਨ ਵਾਲਾ, ਫਰਾਂ ਹੋਣ ਵਾਲਾ ਅਤੇ ਫਾਨੀ, ਜਾਂ ਫਿਰ ਗਲਤੀ ਤੋਂ ਪਾਕ, ਨਾਕਾਬਲੇ ਤਗੀਰ ਅਤੇ ਲਾਫਾਨੀ? ਨਵੇਂ ਅਹਿਦਨਾਮੇ ਦਾ ਇੱਕ ਲਿਖਾਰੀ ਤਫਸੀਲ ਨਾਲ ਇਮਾਨ ਯਾਨੀ ਸਿਆਣ ਦੇ ਮਿਆਰ ਨੂੰ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦੇ ਇਤਮਾਦ ਦੇ ਤੌਰ 'ਤੇ ਬਿਆਨ ਕਰਦਾ ਹੈ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਨ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ ਅਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਅਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਇਲਾਹੀ ਅਸੂਲ ਹਰ ਥਾਂ 'ਤੇ ਮੌਜੂਦ ਅਤੇ ਕਾਦਰ ਮੁਤਲਿਕ ਹੈ। ਰੱਬ ਹਰ ਥਾਂ 'ਤੇ ਮੌਜੂਦ ਹੈ ਅਤੇ ਉਹਦੇ ਤੋਂ ਵੱਖ ਕੋਈ ਮੌਜੂਦ ਨਹੀਂ ਹੈ ਜਾਂ ਕੋਈ ਤਾਕਤ ਨਹੀਂ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਣਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।